महाराज भी ऐसा फरमान कर दे प्यारे दोष न किसे नु देवी दोष तेरिया कर ਸੰਸਾਰ ਜੋ ਹੈ ਇਹ ਹੁਕਮ ਦੇ ਅਧੀਨ ਚੱਲ ਰਿਹਾ ਤੇ ਪਰਮੇਸ਼ਰ ਨੇ ਦਰਗਾਹ ਤੋਂ ਹਰੇਕ ਦੇ ਸੀਸ ਦੇ ਅੰਦਰ ਲੇਖ ਲਿਖੇ ਹੋਏ ਨੇ ਮਸਤਕ ਦੇ ਅੰਦਰ ਮਿਲਣਾ ਵਿਛੜਨਾ ਘਾਟੇ ਪੈਣੇ ਵਾਧੇ ਪੈਣੇ ਇੱਜ਼ਤ ਹੋਣੀ ਬੇਇੱਜ਼ਤੀ ਹੋਣੀ ਸੁਖੀ ਰਹਿਣਾ ਦੁਖੀ ਰਹਿਣਾ ਇਹ ਸਾਰਾ ਲੇਖ ਦੇ ਮੁਤਾਬਕ ਹੋਇਆ ਕਰਦਾ ਇਹ ਤੁਰ ਦਰਗਾਹ ਦਾ ਲੇਖ ਹੁੰਦਾ ਵੀ ਜਦੋਂ ਲੇਖ ਨਹੀਂ ਹੈ ਫਿਰ ਆਪਣਾ ਇਹ ਮੰਨਣਾ ਹੀ ਮੰਗਣਾ ਹੀ ਫਜ਼ੂਲ ਹੈ ਫਿਰ ਦੂਸਰਾ ਇਹ ਹੈ ਕਿ ਕੌਣ ਕਹਿੰਦਾ ਵੀ ਪੁੱਤਰ ਸੁਖ ਰੂਪ ਹੁੰਦਾ ਉਹ ਦੁੱਖ ਰੂਪ ਬਹੁਤ ਜ਼ਿਆਦਾ ਹੁੰਦਾ ਹੈ ਸੁਖ ਰੂਪ ਤਾਂ ਹੋਵੇ ਨਾ ਹੋਵੇ ਕੋਈ ਸਰਟਨ ਨਹੀਂ ਹੈ ਪੈਦਾ ਹੁੰਦਾ ਹੈ ਮਾਂ ਨੂੰ ਕਿੰਨਾ ਦੁੱਖ ਹੁੰਦਾ ਪਾਲਦੀ ਹੈ ਪਲੋਸਦੀ ਹੈ ਬਿਮਾਰ ਹੋ ਜਾਵੇ ਜਾਨ ਨਿਕਲ ਜਾਂਦੀ ਹੈ ਪ੍ਰਭੂ ਭਗਤੀ ਤੋਂ ਜਾਂਦੀ ਹੈ ਉਹਦੇ ਧਿਆਨ 'ਚ ਕਿੰਨਾ ਟਾਈਮ ਵੇਸਟ ਕਰਦੀ ਹੈ ਉਹਦੇ ਬਾਅਦ ਬੜਾ ਹੋ ਜਾਂਦਾ ਪੜ੍ਹਾਈ ਲਿਖਾਈ ਦਾ ਫਿਕਰ ਪੈਂਦਾ ਜੇ ਕਿਤੇ ਬਿਮਾਰ ਹੋ ਜਾਵੇ ਰੋਟੀਆਂ ਛੁੱਟ ਜਾਂਦੀਆਂ ਫਿਰ ਜੇ ਨਾ ਪੜ੍ਹੇ ਨਲਾਇਕ ਨਿਕਲ ਜਾਵੇ ਫਿਰ ਰੋਂਦੇ ਫਿਰਦੇ ਕੋਈ ਗਲਤ ਕਰ ਦੇਵੇ ਕੰਮ ਤੇ ਮਾਂ ਬਾਪ ਨਾਲ ਫੜੇ ਜਾਂਦੇ ਨੇ ਉਹਨਾਂ 'ਤੇ ਵੀ ਮਾਰ ਪੈਂਦੀ ਹੈ ਕੇਸ ਬਣ ਜਾਂਦੇ ਨੇ ਸੋ ਇਸ ਤਰ੍ਹਾਂ ਗਲਤ ਤੇ ਗਲਤ ਚੱਲਦਾ, ਵਿਆਹ ਕਰ ਲਿਆ ਆਪਣਾ ਕਿਨਾਰੇ ਹੋ ਜਾਂਦਾ, ਉਹ ਉਡੀਕਦੇ ਹੀ ਰਹਿ ਜਾਂਦੇ ਨੇ। ਕਹਿੰਦੇ ਸੁੱਖ ਕਿਹੜੇ ਥਾਂ ਤੇ ਉਹਨੂੰ ਪ੍ਰਾਪਤ ਹੋਇਆ? ਸੁੱਖ ਤਾਂ ਪ੍ਰਾਪਤ ਹੀ ਨਹੀਂ ਹੁੰਦਾ, ਸੁੱਖ ਦੇਣ ਵਾਲਾ ਤਾਂ ਇੱਕ ਸਰਗੁਣ ਆਇਆ ਸੀ ਜਿਹਦਾ ਨਾਂ ਚੱਲਦਾ। ਸੁੱਖ ਨਹੀਂ ਦਿੰਦੇ, ਆਪਣੇ ਹਿੱਤ ਦੇ ਹੋਇਆ ਕਰਦੇ ਆ ਸੰਸਾਰ ਦੇ ਅੰਦਰ। ਸਾਂ ਫਿਰ ਕੋਈ ਗੱਲ ਨਹੀਂ ਹੈ, ਆਹ ਜਿਹੜੀ ਤੂੰ ਚਿੰਤਾ ਕਰਦੀ ਆ ਵੀ ਕੌਣ ਆਪਾਂ ਨੂੰ ਸਾਂਭੇਗਾ, ਇਹ ਤਾਂ ਵਾਹਿਗੁਰੂ ਨੇ ਸੰਭਾਲਣਾ, ਐ ਨਾ ਕਰ। ਲੇਕਿਨ ਉਹਦੇ ਮਨ ਚੋਂ ਇਹ ਗੱਲ ਜਾਵੇ ਨਾ, ਜਦ ਵੀ ਕਰੇ ਇਹੀ ਕਹੇ ਵੀ ਦੇਖੋ ਪ੍ਰਭੂ ਦੀ ਭਗਤੀ ਕਰਦੇ ਹਾਂ, ਸੇਵਾ ਕਰਦੇ ਹਾਂ, ਸੰਤ ਮਹਾਂਪੁਰਸ਼ ਆਉਂਦੇ ਨੇ, ਐਵੇਂ ਨਹੀਂ ਹੈ ਵੀ ਇੱਕ ਪੁੱਤਰੇ ਦੇ ਅੰਦਰ। ਫਿਰ ਨੌਕਰੇ ਨਹੀਂ ਕੋਈ ਰਹਿੰਦਾ, ਜਿਹੜਾ ਹੁੰਦਾ ਤੁਰ ਜਾਂਦਾ, ਕਿਉਂਕਿ ਸੁਭਾਅ ਥੋੜ੍ਹਾ ਜਿਹਾ ਕਠਿਨ ਸੀਗਾ, ਨੌਕਰ ਕੋਈ ਰਿਹਾ ਨਹੀਂ ਕਰਦਾ। ਕਰੜਾ ਸੁਭਾਅ ਹੋਵੇ ਨੌਕਰ ਨੂੰ ਦੋਸ਼ ਦਿੰਦੇ ਨੇ, ਲੇਕਿਨ ਨੌਕਰ ਦਾ ਨਹੀਂ ਦੋਸ਼ ਹੁੰਦਾ, ਸੁਭਾਅ ਦਾ ਦੋਸ਼ ਹੋਇਆ ਕਰਦਾ। ਕਈ ਪ੍ਰੇਮੀਆਂ ਦੇ ਕੋਲ ਰਿਹਾ ਨਹੀਂ ਕਰਦਾ, ਚਲੇ ਜਾਇਆ ਕਰਦੇ ਨੇ, ਕਿਉਂਕਿ ਉਹ ਕਿਸੇ ਹੋਰ ਪੁਆਇੰਟ 'ਤੇ ਬੈਠਾ ਹੈ, ਉਹਨੂੰ ਕਿਤੇ ਹੋਰ ਸਮਝਦਾ। ਸੋ ਇਸ ਤਰ੍ਹਾਂ ਦੇ ਨਾਲ ਅਖੀਰ ਜਾਂ ਵਾਰ ਵਾਰ ਇਹ ਗੱਲ ਹੋਣ ਲੱਗ ਗਈ ਤਾਂ ਪ੍ਰਭੂ ਨੇ ਵਿਚਾਰਿਆ ਕਿ ਇਹ ਭਗਤ ਦਾ ਮਨ ਦੁਖੀ ਹੈ। ਉਸ ਵੇਲੇ ਆਪ ਕਹਿਣ ਲੱਗੇ, ਚੰਗਾ ਮੈਂ ਪਤਾ ਕਰੂੰਗਾ, ਕੋਈ ਚੰਗਾ ਮਿਲ ਗਿਆ ਤਾਂ ਮੈਂ ਜ਼ਰੂਰ ਲਿਆਵਾਂਗਾ। ਅਤੇ ਅਜੇ ਬਾਹਰ ਨਹੀਂ ਨਿਕਲੇ, ਤਲਾਸ਼ ਵਿੱਚ ਨਿਕਲਦੇ ਨੇ, ਅਤੇ ਉਹਦੇ ਬਾਅਦ ਥੋੜ੍ਹਾ ਦਰਵਾਜ਼ੇ ਤੋਂ ਬਾਹਰ ਗਏ ਅਤੇ ਉਸੇ ਵੇਲੇ ਪਰਮੇਸ਼ਰ ਨੇ ਰੂਪ ਧਾਰ ਲਿਆ, ਨਿਰਗੁਣ ਤੋਂ ਸਰਗੁਣ ਹੋ ਗਿਆ। ਕੱਪੜੇ ਮੈਲੇ ਜਿਹੇ ਪਾਏ ਹੋਏ ਨੇ, ਜੁੱਤੀ ਪੈਰਾਂ ਵਿੱਚ ਨਹੀਂ ਹੈ, ਅਤੇ ਆ ਕੇ ਕਹਿਣ ਲੱਗੇ, ਦਰਵਾਜ਼ਾ ਖੜਕਾਇਆ, ਕਹਿੰਦੇ ਮਾਤਾ ਮੈਂ ਨੌਕਰੀ ਕਰਨੀ ਹੈ, ਕੋਈ ਜਗ੍ਹਾ ਹੈ ਤੁਹਾਡੇ? ਕਹਿੰਦੀ ਹਾਂ ਭਾਈ, ਅਸੀਂ ਤਾਂ ਨੌਕਰ ਭਾਲਦੇ ਫਿਰਦੇ ਹਾਂ ਅਤੇ ਹੁਣੇ ਗਏ ਨੇ ਭਗਤ ਜੀ ਨੌਕਰ ਭਾਲਣ, ਬਾਹਰ ਉਹ ਜਾਂਦੇ ਨੇ, ਥੋੜ੍ਹੀ ਦੂਰ ਗਏ। ਅੱਛਾ ਦੱਸ ਕੀ ਕੰਮ ਕਰੇਗਾ? ਕਹਿੰਦੇ ਮਾਤਾ ਮੈਂ ਸਾਰੇ ਕੰਮ ਜਾਣਦਾ ਜਿੰਨੇ ਦੁਨੀਆਂ ਦੇ, ਕੋਈ ਕੰਮ ਮੇਰੇ ਤੋਂ ਭੁੱਲਿਆ ਹੋਇਆ ਨਹੀਂ ਸੰਸਾਰ ਦੇ ਅੰਦਰ। ਗੱਲ ਰਮਝ ਨਾ ਫੜੀ ਮਾਤਾ ਨੇ, ਕਹਿਣ ਲਈ ਅੱਛਾ ਫਿਰ ਤਾਂ ਤੂੰ ਸਭ ਰੋਟੀਆਂ ਰਾਟੀਆਂ ਲਾ ਲੈਂਦਾ? ਕਹਿੰਦੇ ਹਾਂ ਰੋਟੀਆਂ ਲਾ ਲੈਂਦਾ, ਸੰਤਾਂ ਦੀ ਸੇਵਾ ਕਰਨ ਦਾ ਮੈਨੂੰ ਬੜਾ ਸ਼ੌਕ ਹੈ, ਅਤੇ ਮੈਂ ਤਰਸਦਾ ਹੀ ਰਹਿੰਦਾ ਕਿ ਮੈਂ ਵੀ ਆਪਣੇ ਪਿਆਰਿਆਂ ਦੀ ਸੇਵਾ ਕਰਾਂ, ਸੰਤਾਂ ਦੀ ਸੇਵਾ ਕਰਾਂ। ਅਤੇ ਇੱਥੇ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਕੋਲ ਸਾਧੂ ਮਹਾਤਮਾ ਬਹੁਤ ਆਉਂਦੇ ਨੇ ਅਤੇ ਮੈਨੂੰ ਬੜੀ ਖੁਸ਼ੀ ਹੈ। ਕਹਿਣ ਲੱਗੀ ਅੱਛਾ ਤੂੰ ਐਂ ਦੱਸ ਤੇਰਾ ਨਾਂ ਕੀ ਹੈ? ਕਹਿੰਦੇ ਮਾਤਾ ਨਾਂ 'ਤੇ ਕੀ ਲੈਣਾ, ਤੁਸੀਂ ਜਿਹੜਾ ਜੀ ਕਰਦਾ ਨਾਂ ਲੈ ਲਓ, ਸਾਰੇ ਹੀ ਨਾਂ ਮੈਨੂੰ ਪਸੰਦ ਨੇ। ਕਹਿੰਦੀ ਨਾ ਕੋਈ ਨਾਂ ਤਾਂ ਦੱਸ ਆਪਣਾ, ਅਸੀਂ ਤੈਨੂੰ ਕੀ ਕਹਿ ਕੇ ਬੁਲਾਇਆ ਕਰਾਂਗੇ। ਕਹਿੰਦੇ ਕੁਛ ਕਹਿ ਲਓ, ਮੇਰਾ ਹੀ ਨਾਂ ਹੈ ਸਾਰਾ। ਫਿਰ ਵੀ ਰਮਝ ਨਾ ਫੜੀ ਉਹਨੇ। ਫਿਰ ਕਹਿਣ ਲੱਗੀ ਤੂੰ ਨਾਂ ਤਾਂ ਦੱਸ ਕੋਈ, ਅਸੀਂ ਸਾਨੂੰ ਕਿਵੇਂ ਪਤਾ ਲੱਗੂ? ਕਹਿੰਦਾ ਚੰਗਾ ਤੁਸੀਂ ਮੈਨੂੰ ਅੰਤਰਜਾਮੀ ਕਹਿ ਰਿਹਾ। ਕਹਿੰਦੇ ਚੰਗਾ ਨਾਂ ਤਾਂ ਤੇਰਾ ਬਹੁਤ ਵਧੀਆ ਅੰਤਰਜਾਮੀ, ਰੱਬ ਦਾ ਨਾਂ ਵੀ ਅੰਤਰਜਾਮੀ ਹੈ। ਕਹਿੰਦਾ ਮਾਤਾ ਸਾਰੇ ਹੀ ਨਾਂ ਰੱਬ ਦੇ ਨੇ। ਕਹਿਣ ਲੱਗੀ ਅੱਛਾ ਦੱਸ ਤਨਖਾਹ ਕੀ ਲਏਗਾ? ਕਹਿੰਦਾ ਮੈਂ ਤਾਂ ਤਨਖਾਹ ਕਦੇ ਅੱਜ ਤਾਈਂ ਲਈ ਨਹੀਂ, ਸੇਵਾ ਕਰਨ ਦਾ ਮੈਨੂੰ ਸ਼ੌਕ ਹੈ, ਮੈਂ ਰਹਿੰਦਾ ਉੱਥੇ ਹਾਂ ਜਿੱਥੇ ਸਾਧੂ ਆਉਂਦੇ ਹੋਣ ਅਤੇ ਭਜਨ ਬੰਦਗੀ ਕਰਨ ਵਾਲੇ। ਕਹਿੰਦੇ ਕੋਈ ਸ਼ਰਤ? ਕਹਿੰਦੇ ਸ਼ਰਤ ਕੋਈ ਨਹੀਂ, ਜਿਹੜਾ ਕੱਪੜਾ ਦੇ ਦੋਗੇ ਪਹਿਨ ਲੂੰਗਾ, ਜਿਹੜਾ ਕੁਛ ਖਾਣ ਨੂੰ ਦੇ ਦਾਂਗਾ ਖਾ ਲਾਂਗੇ, ਮੈਂ ਕਦੇ ਸ਼ਿਕਾਇਤ ਕਰੀ ਹੋਈ ਨਹੀਂ ਹੈ ਅੱਜ ਤਾਈਂ। ਕੋਈ ਹੋਰ ਸ਼ਰਤ? ਕਹਿੰਦੇ ਇੱਕ ਸ਼ਰਤ ਹੈ ਬਈ, ਜਿੱਦਣ ਮੇਰੇ ਨਾਲ ਪ੍ਰੇਮ ਨਾਲ ਕੋਈ ਕਰੇ ਉਦਣ ਮੈਂ ਤੁਰ ਜਾਂਦਾ ਹੁੰਦਾ, ਅਤੇ ਕੋਈ ਨਿੰਦਿਆ ਕਰ ਦੇਵੇ ਤਰਕ ਕਰ ਦੇਵੇ ਮੇਰੇ ਉੱਤੇ, ਫਿਰ ਨਹੀਂ ਮੈਂ ਰਿਹਾ ਕਰਦਾ, ਮੈਂ ਫਿਰ ਚਲੇ। ਲੈ ਭਾਈ, ਕਹਿੰਦੀ ਮੈਂ ਤਾਂ ਭਗਤ ਜੀ ਹਰ ਵਕਤ ਕਹਿੰਦੇ ਨੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਮੈਂ ਤਾਂ ਪੱਕੀ ਗੱਠ ਦਿੱਤੀ ਹੋਈ ਹੈ ਲੜ ਬਈ, ਨਿੰਦਿਆ ਕਿਸੇ ਦੀ ਕਰਨੀ ਹੋਣੀ ਹੈ। ਆ ਤਾਂ ਗੱਲੇ ਬਹੁਤ ਸੋਹਣੀ ਬਣ ਗਈ। ਅਖੀਰ ਸੰਤ ਆ ਗਏ, ਤਰਲੋਚਨ ਜੀ ਆ ਗਏ ਅਤੇ ਦੇਖਿਆ, ਦਰਸ਼ਨ ਕਰੇ, ਕੁਛ ਠੰਡ ਖਿੱਚ ਪਈ, ਕਹਿਣ ਲੱਗੇ ਹੈ ਨਾਂ ਵੀ ਅੰਤਰਜਾਮੀ ਅਤੇ ਦੇਖ ਕੇ ਖਿੱਚ ਪੈਂਦੀ ਹੈ ਵੀ ਬੜਾ ਕੋਈ ਭਾਗਸ਼ਾਲੀ ਕੋਈ ਬੰਦਗੀ ਵਾਲਾ ਲੱਗਦਾ। ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਾਧੂ ਮਹਾਤਮਾ ਜਿੱਥੇ ਜਾਂਦੇ ਨੇ ਉਹਦਾ ਜਸ ਕਰਦੇ ਨੇ ਵੀ ਦੇਖੋ ਕਿਸ ਤਰ੍ਹਾਂ ਗਰਮ ਪਾਣੀ ਮਿਲਦਾ, ਕਿਸ ਤਰ੍ਹਾਂ ਚਰਨ ਦੱਬਦੇ ਨੇ, ਕਿਸ ਤਰ੍ਹਾਂ ਵਸਤਰ ਧੋ ਦਿੰਦੇ ਨੇ, ਮਿੰਟ ਲਾਉਂਦੇ ਨੇ। ਹੁਣ ਉਹਨਾਂ ਨੂੰ ਕੀ ਔਖਾ ਸੀ, ਫੁਰਨਾ ਹੀ ਕਰਨਾ ਸੀ, ਸਭ ਕੁਛ ਹੋ ਜਾਂਦਾ ਸੀ। ਸੋ ਕਰਦੇ ਕਰਦੇ ਬਹੁਤ ਸਮਾਂ ਲੰਘ ਗਿਆ। ਤੇ ਮਾਤਾ ਜੀ ਦੇ ਮਨ ਚ ਆਇਆ ਵੀ ਨੌਕਰ ਤਾਂ ਬੜਾ ਚੰਗਾ ਹੈ ਪਰ ਮੈਂ ਜਿੰਨਾ ਕੁ ਰੱਖ ਦਿੰਦੀ ਹਾਂ ਬਚਿਆ ਖੁਚਿਆ ਉਨਾ ਖਾ ਲੈਂਦਾ ਤੇ ਸ਼ੁਕਰ ਕਰਦਾ ਤੇ ਮੈਂ ਕਦੇ ਐਂ ਨਹੀਂ ਦੇਖਿਆ ਵੀ ਇਹਦੀ ਭੁੱਖ ਕਿੰਨੀ ਹੈ ਤੇ ਮਨ ਵਿੱਚ ਧਾਰ ਲਿਆ ਵੀ ਮੈਂ ਇਹਨੂੰ ਰਜਾ ਕੇ ਤਾਂ ਦੇਖਾਂ ਕਿੰਨਾ ਖਾਂਦਾ ਕਹਿਣ ਲੱਗੀ ਅੰਤਰਜਾਮੀ ਤੇਰੀ ਭੁੱਖ ਕਿੰਨੀ ਹੈ ਕਹਿੰਦਾ ਆਹ ਗੱਲ ਆ ਮੈਨੂੰ ਕੁਛ ਮੇਰੇ ਪੇਟ ਵਿੱਚ ਤਾਂ ਸਭ ਕੁਛ ਪੈ ਜਾਵੇ ਤਾਂ ਵੀ ਮੈਂ ਰੱਜਦਾ ਨਹੀਂ ਹੈਗਾ ਅਖੰਡ ਬ੍ਰਹਮੰਡ ਜਿੰਨੇ ਨਜ਼ਰ ਆਉਂਦੇ ਨੇ ਕਹਿੰਦੇ ਇਹੀਆਂ ਜੇ ਗੱਲਾਂ ਤੂੰ ਕਿਉਂ ਕਰਦਾ ਤੂੰ ਮੈਨੂੰ ਐਂ ਦੱਸ ਕਿ ਰੋਟੀਆਂ ਖਾਂਦਾ ਹੁੰਦਾ ਉਹ ਸਮਝੇ ਨਾ ਤੇ ਉਹ ਰਮਜਾ ਮਾਰੀ ਜਾਣ ਅਖੀਰ ਪ੍ਰਸ਼ਾਦੇ ਲਾਉਣ ਲੱਗ ਗਈ ਪਹਿਲਾਂ ਆਟਾ ਗੁੰਨ ਲਿਆ ਸੇਰ ਕ ਫਿਰ ਦੋ ਸੇਰ ਗੁੰਨ ਲਿਆ ਫਿਰ ਪੰਜ ਸੇਰ ਗੁੰਨ ਲਿਆ ਜਿਉਂ ਲੱਗੀ ਸਵੇਰ ਤੋਂ ਲਾਉਣ ਦੁਪਹਿਰਾ ਹੋ ਗਿਆ ਉਹ ਰੱਖੀ ਜਾਵੇ ਉਹ ਖਾਈ ਜਾਵੇ ਮਨ ਚ ਗਿਣਤੀ ਕਰਨ ਲੱਗ ਗਈ ਵੀ ਇਹ ਤਾਂ ਵੀਹ ਸਿਰ ਆਟਾ ਖਾ ਗਿਆ ਧੂੰਆਂ ਹੋ ਗਿਆ ਅੰਦਰ ਅੱਖਾਂ ਚੋਂ ਪਾਣੀ ਜਾਣ ਲੱਗ ਗਿਆ ਥੱਕ ਗਈ ਬਾਹਰ ਆ ਗਈ ਪੜੋਸਣ ਕਹਿਣ ਲੱਗੀ ਕਹਿਣ ਲੱਗੀ ਬੀਬੀ ਜੀ ਤੁਸੀਂ ਅੱਜ ਬਾਹਰ ਹੀ ਨਹੀਂ ਆਏ ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਜਿਹਾ ਕੀ ਜਾਂਦਾ ਜੀ ਕੁਛ ਤੁਸੀਂ ਪਰੇਸ਼ਾਨ ਲੱਗਦੇ ਹੋ ਕਿਤੇ ਤੁਹਾਡਾ ਚਿਹਰਾ ਬੜਾ ਖਿੜਿਆ ਹੁੰਦਾ ਕਹਿੰਦੀ ਨਹੀਂ ਕੋਈ ਗੱਲ ਤਾਂ ਹੈ ਨਹੀਂ ਕਹਿੰਦੀ ਹੈ ਤਾਂ ਗੱਲ ਗੱਲ ਤੋਂ ਬਗੈਰ ਤਾਂ ਚਿਹਰਾ ਨਹੀਂ ਆਦਮੀ ਦਾ ਬਦਲਦਾ ਹੁੰਦਾ ਕੋਈ ਗੱਲ ਹਿਰਦੇ 'ਚ ਹੋਵੇ ਤਾਂ ਆਦਮੀ ਦੇ ਚਿਹਰੇ 'ਤੇ ਆ ਕੇ ਅਸਰ ਪੈ ਜਾਂਦਾ ਗੱਲ ਦੱਸ ਕੀ ਹੈ ਕਹਿੰਦੀ ਕਾਹਦੀ ਭੈਣ ਗੱਲ ਦੱਸਾਂ ਆਹ ਨੌਕਰ ਕੀ ਆਇਆ ਕਹਿੰਦੀ ਛੱਟੀ ਦਾ ਭੁੱਖਾ ਆ ਗਿਆ ਮੈਂ ਕਹਿੰਦੀ ਸਵੇਰ ਤੋਂ ਕਿਹਾ ਵੀ ਇਹਨੂੰ ਰਜਾਵਾਂ ਤੇਰੇ ਕੋਲ ਕੀ ਦੱਸਾਂ ਕਹਿੰਦੀ ਵੀਹ ਸਿਰ ਆਟਾ ਖਾ ਗਿਆ ਕਹਿੰਦੀ ਅਜੇ ਰੱਜਣ 'ਚ ਨਹੀਂ ਆਉਂਦਾ ਕਹਿੰਦੀ ਮੈਂ ਤਾਂ ਬੁਲਾ ਛੇੜ ਲਈਏ ਖਬਰ ਹੈ ਕੀ ਭੂਤ ਬੁਲਾਇਆ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਬੰਦਾ ਹੈ ਕਿ ਕੁਛ ਹੋਰ ਹੈ ਇੰਨੀ ਗੱਲ ਕਹੀ ਸ਼ਰਤ ਟੁੱਟ ਗਈ ਭਗਵਾਨ ਆਪਣੇ ਅੰਤਰ ਧਿਆਨ ਹੋ ਗਏ ਉੱਥੇ ਹੀ ਨਿਰਗੁਣ ਸਰੂਪ ਧਾਰਨ ਕਰ ਲਿਆ ਉਹਦੇ ਬਾਅਦ ਭਗਤ ਜੀ ਵੀ ਆ ਗਏ ਦੇਖਦੇ ਨੇ ਵੀ ਕੋਈ ਪ੍ਰਸ਼ਾਦਾ ਨਹੀਂ ਕੋਈ ਦਾਲਾ ਨਹੀਂ ਕੁਛ ਨਹੀਂ ਹੋਇਆ ਇਹ ਘਰ ਆ ਕੇ ਹਾਕਾਂ ਮਾਰਦੀ ਆ ਅੰਤਰਜਾਮੀ ਅੰਤਰਜਾਮੀ ਕੋਈ ਜਵਾਬ ਨਹੀਂ ਆ ਮੱਥਾ ਠਣ ਗਿਆ ਵੀ ਉਹ ਤਾਂ ਮੈਂ ਤਾਂ ਇਹਦੀ ਮਾੜੀ ਗੱਲ ਕਰਦੀ ਇਹ ਤਾਂ ਸੱਚੀ ਉਹ ਅੰਤਰਜਾਮੀ ਹੈ ਤੇ ਭਗਤ ਜੀ ਆ ਗਿਆ ਕਹਿਣ ਲੱਗੇ ਕੀ ਗੱਲ ਹੋਈ ਕਹਿੰਦੀ ਉਹ ਨੌਕਰ ਨੱਠ ਗਿਆ ਕਹਿੰਦੀ ਨੱਠਿਆ ਨਹੀਂ ਹੈ ਤਾਂ ਨਠਾਇਆ ਹੋਣਾ ਕਹਿੰਦੀ ਤੁਸੀਂ ਮੇਰੇ 'ਚ ਦੋਸ਼ ਜਾਂਦੇ ਦਿੰਦੇ ਕਹਿੰਦੀ ਇੱਕ ਤਾਂ ਭਗਵਾਨ ਨੇ ਪੁੱਤਰ ਕੋਈ ਨਹੀਂ ਦਿੱਤਾ ਆਹ ਨੌਕਰ ਦਿੱਤਾ ਸੀ ਇਹ ਵੀ ਨਠਾ ਤਾ ਕਹਿੰਦੇ ਬੀਬੀ ਭਗਵਾਨ ਨੂੰ ਕਾਹਨੂੰ ਦੋਸ਼ ਦੇਣੀ ਹੈ ਕਾਹਨੂੰ ਉਹਨੂੰ ਮਾੜਾ ਕਹੀ ਜਾਂਦੀ ਹੈ ਨਾ ਤੂੰ ਪਛਾਣ ਸਕੀ ਨਾ ਮੈਂ ਪਛਾਣ ਸਕੀ ਉਹ ਕਹਿੰਦਾ ਸੀ ਵੀ ਮੈਨੂੰ ਤਾਂ ਕੋਈ ਰਜਾ ਹੀ ਨਹੀਂ ਸਕਦਾ ਸਾਰਾ ਬ੍ਰਹਿਮੰਡ ਉਹਦੇ ਪੇਟ 'ਚ ਪੈ ਜਾਵੇ ਪਰਲੋਕ ਕਾਲ ਦੇ ਵਿੱਚ ਜਿੰਨਾ ਦ੍ਰਿਸ਼ਟਮਾਨ ਹੈ ਸਾਰਾ ਉਹਦੇ ਵਿੱਚ ਸਮਾ ਜਾਂਦਾ ਉਹ ਠੀਕ ਕਹਿੰਦਾ ਸੀ ਵੀ ਮੈਂ ਰਜਦ ਮੈਨੂੰ ਕੋਈ ਰਜਾ ਨਹੀਂ ਸਕਦਾ ਫਿਰ ਉਹ ਇਹ ਵੀ ਕਹਿੰਦਾ ਸੀ ਵੀ ਜਿੱਥੇ ਸਾਧੂ ਸੰਤ ਹੋਣ ਉੱਥੇ ਮੇਰਾ ਜੀ ਲੱਗਦਾ ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾਵੈ ਸੇਵਕ ਉਹ ਨਿਗਟੀ ਹੋਏ ਦਿਖਾਵੇ ਜੋ ਜੋ ਕਹਿ ਠਾਕਰ ਪੈ ਸੇਵਕ ਤਤਕਾਲ ਹੋ ਜਾਵੇ ਉਹ ਤਾਂ ਆਪਣੇ ਪਿਆਰਿਆਂ ਦਾ ਦਾਸ ਬਣ ਕੇ ਸੇਵਾ ਕਰਦਾ ਪਛਾਣ ਨਾ ਹੋਈ ਨਾ ਤੈਨੂੰ ਪਛਾਣ ਹੋਈ ਨਾ ਮੈਨੂੰ ਹੋਈ ਤੇ ਤੂੰ ਤਾਂ ਇੱਕ ਬੜੀ ਭਾਰੀ ਭੁੱਲ ਕਰੀ ਤੇ ਨਿੰਦਿਆ ਨਹੀਂ ਸੀ ਕਰਨੀ ਚਾਹੀਦੀ
ਤੂੰ ਤਾਂ ਭੁੱਲ ਗਈ ਹੈ ਦਾਰ ਦੁਆਰ Thank you.
ਦੀ ਗਵਾਰੀ ਦੁੱਕਰੇ ਤੋਂ ਸੁਕੇਰ ਤੋਂ ਥਾਰੋ ਕਰਮਾਰ ਕਹਿਣ ਲੱਗੇ ਤੂੰ ਨਰਾਇਣ ਦੀ ਨਿੰਦਿਆ ਕਰਦੀ ਹੈ। ਉਹਨੇ ਤਾਂ ਪਹਿਲਾਂ ਹੀ ਕਹਿਤਾ ਸੀ ਵੀ ਜਦੋਂ ਮੈਨੂੰ ਕੋਈ ਪਿਆਰ ਨਾ ਕਰੇ ਤਰਕ ਨਾ ਤਰਕ ਕਰੇ ਤੇ ਨਿੰਦਾ ਕਰੇ ਉਸ ਵੇਲੇ ਮੈਂ ਚਲਿਆ ਜਾਂਦਾ ਹਾਂ। ਪਛਾਣ ਨਾ ਸਕੇ ਤੇ ਆਪਣੇ ਕਰਮ ਨਹੀਂ ਸੀ, ਪਰ ਫਿਰ ਵੀ ਦੇਖ ਕਿੰਨੀ ਦੇਰ ਕਿਸੇ ਨੂੰ ਇੱਕ ਵਾਰੀ ਦਰਸ਼ਨ ਦਿੱਤੇ ਨੇ, ਕਿਸੇ ਨੂੰ ਦੋ ਵਾਰੀ ਦਿੱਤੇ ਨੇ, ਆਪਣੇ ਕੈ ਸਾਲ ਸੇਵਕ ਬਣ ਕੇ ਨੌਕਰ ਬਣ ਕੇ ਸੇਵਾ ਕਰਦੇ ਰਹਿੰਦੇ ਪ੍ਰਭੂ, ਇਹ ਕਰਮਾਂ ਦੀ ਖੇਡ ਹੋ ਰਹੀ ਹੈ। ਸੋ ਨਿੰਦਿਆ ਪਰਮੇਸ਼ਰ ਨੂੰ ਵੀ ਨਿਰਾਸ਼ ਕਰ ਦਿੰਦੀ। ਨਿੰਦਾ ਭਰੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਾ ਨਿੰਦਕਾ ਨਰਕੇ ਕੋਰ। ਨਿੰਦਿਆ ਕਰਨ ਵਾਲਾ ਜੇ ਇਹ ਸਮਝੇ ਵੀ ਮੇਰੇ ਅੰਦਰ ਨਾਮ ਦੀ ਧੁੰਨ ਚੱਲ ਜਾਏਗੀ, ਬਿਲਕੁਲ ਗਲਤ। ਨਾਮ ਤਾਂ ਜਦ ਤੱਕ ਅਸੀਂ ਬਿਲਕੁਲ ਸਰਲ ਨਹੀਂ ਹੁੰਦੇ, ਪੂਰੇ ਗੁਣ ਹਿਰਦੇ ਵਿੱਚ ਧਾਰਨ ਨਹੀਂ ਕਰਦੇ, ਉਨੀ ਦੇਰ ਤੱਕ ਨਾਮ ਦੀ ਰੌ ਨਹੀਂ ਚੱਲਿਆ ਕਰਦੀ। ਨਾਮ ਟੁੱਟ ਜਾਇਆ ਕਰਦਾ, ਨਾਮ ਜਪਣ ਵਾਲਿਆਂ ਨੂੰ ਪਤਾ ਹੈ। ਜੇ ਸੇਵਾ ਕਰਕੇ ਵੀ ਦਿਖਾਵਾ ਕਰ ਦੇਣ ਉਸੇ ਵੇਲੇ ਟੁੱਟ ਜਾਵੇ, ਬਰਤਨ ਮਾਂਜ ਦੇਣ ਚਿੱਤ ਚ ਆ ਜਾਵੇ ਕਿ ਮੈਂ ਐਡਾ ਬੜਾ ਹੋ ਕੇ ਬਰਤਨ ਮਾਂਜਦਾ, ਉਸੇ ਵੇਲੇ ਨਾਮ ਦੀ ਲੇਵ ਅੰਦਰੋਂ ਟੁੱਟ ਜਾਏਗੀ। ਨਾਮ ਨਹੀਂ ਚੱਲਦਾ, ਨਾਮ ਤਾਂ ਬਹੁਤ ਸਾਵਧਾਨੀ ਵਰਤਣੀ ਪੈਂਦੀ। ਸੋ ਉਹਦੇ ਵਿੱਚ ਮਹਾਰਾਜ ਫਰਮਾਨ ਕਰਦੇ ਹਨ ਕਿ ਉਸਤਦ ਵੀ ਓਡੀ ਉਹ ਵਿਘਨਕਾਰੀ ਹੈ ਜਿੰਨੀ ਨਿੰਦਿਆ। ਆਦਮੀ ਚਾਹੁੰਦਾ ਹੈ ਵੀ ਮੇਰੀ ਕੋਈ ਪ੍ਰੇਜ਼ ਕਰੇ, ਮੈਨੂੰ ਚੰਗਾ ਕਰੇ, ਸਟੇਜ 'ਤੇ ਜਿਹੜਾ ਬੋਲਣ ਵਾਲਾ ਮੇਰਾ ਜਸ ਕਰੇ ਵੀ ਇਹ ਤਾਂ ਬਹੁਤ ਵੱਡੇ ਨੇ, ਕਿਉਂਕਿ ਰੁਟੀਨ ਹੋਈ ਚਤੋਈ ਹੋਈ ਹੈ, ਜਾਣਦਾ ਨਾ ਹੋਵੇ, ਕੋਈ ਸ਼ਰਧਾ ਨਾ ਹੋਵੇ, ਕੋਈ ਬਾਤ ਨਾ ਹੋਵੇ, ਇਹ ਤਾਂ ਮਹਾਤਮਾ ਜੀ ਆਪ ਪਰਮੇਸ਼ਰ ਨੇ ਆਪ ਬ੍ਰਹਮ ਗਿਆਨੀ, ਜੇ ਬ੍ਰਹਮ ਗਿਆਨੀ ਹੈ ਤੂੰ ਇਹਨਾਂ ਤੋਂ ਕੋਈ ਫਾਇਦਾ ਉਠਾ। ਫਿਰ ਜੇ ਇਹਨਾਂ ਨੂੰ ਤੂੰ ਰੱਬ ਦਾ ਰੂਪ ਸਮਝਦਾ ਹੈ ਸਟੇਜ 'ਤੇ ਤਾਂ ਬੋਲਦਾ ਵੀ, ਇਹ ਤਾਂ ਰੱਬ ਵਰਗੇ ਨੇ, ਫਿਰ ਕੋਈ ਭਾਈ ਫਾਇਦਾ ਉਠਾ, ਕੋਈ ਪਿਆਰ ਕਰ। ਇਹ ਕੇਵਲ ਅੱਖਰ ਹੋਇਆ ਕਰਦੇ ਨੇ, ਇਹ ਅੱਖਰ ਜਿਹੜਾ ਬੋਲਦਾ ਇਹਨੂੰ ਉਸਤਤ ਕਹਿੰਦੇ ਨੇ। ਅਤੇ ਆਦਮੀ ਦੇ ਅੰਦਰ ਭੁੱਖ ਹੈ ਪ੍ਰੇਜ਼ ਦੀ, ਨਿੰਦਿਆ ਤੋਂ ਘਬਰਾਉਂਦਾ ਹੈ, ਪ੍ਰੇਜ਼ ਨੂੰ ਚੰਗਾ ਸਮਝਦਾ ਵੀ ਮੇਰੀ ਕੋਈ ਉਸਤਤ ਕਰੇ, ਮੈਨੂੰ ਕਹੇ ਜੇ ਉਸਤਤ ਹੋ ਜਾਵੇ। ਨਿੰਦਿਆ ਵਾਲੀ ਗੱਲ ਤਾਂ ਵਾਰ ਵਾਰ ਨਹੀਂ ਪੁੱਛਦਾ, ਉਸਤਤ ਵਾਲੀ ਵਾਰ ਵਾਰ ਪੁੱਛੂ ਵੀ ਫਿਰ ਉਹਨੇ ਕੀ ਕਿਹਾ। ਉਹ ਫਿਰ ਕਹਿਣਗੇ ਵੀ ਉਹ ਐਂ ਕਹਿੰਦੇ ਸੀ ਵੀ ਬੜਾ ਚੰਗਾ ਕੀਰਤਨ ਬੜਾ ਸੋਹਣਾ ਕਰਦੇ ਨੇ, ਇਹ ਪ੍ਰੇਜ਼ ਹੋਇਆ ਕਰਦੀ ਆ। ਮਹਾਰਾਜ ਕਹਿੰਦੇ ਦੋਏ ਛੱਡ ਦਿਓ, ਉਸਤਤ ਨਿੰਦਾ ਦੋ ਤਿਆ ਗਏ ਕੁਝ ਮਨ ਖੁਸ਼ ਹੋਣਾ, ਨਿੰਦਿਆ ਸੁਣਨੀ ਤੇ ਦੁਖੀ ਹੋਣਾ, ਇਹ ਸੰਬਿਰਤੀ ਨਹੀਂ ਰਿਹਾ ਕਰਦੀ। ਇਹ ਬਿਰਤੀ ਨੂੰ ਹਿਲਾਉਣ ਵਾਲੀਆਂ ਚੀਜ਼ਾਂ ਹੈ, ਤੇ ਮਹਾਤਮਾ ਤਾਂ ਪਰਵਾਹ ਨਹੀਂ ਕਰਿਆ ਕਰਦੇ ਨਾ ਨਿੰਦਿਆ ਦੀ ਨਾ ਉਸਤਤ। ਉਸਤਤ ਨਿੰਦਾ ਦੋ ਤਿਆਗ ਖੋਜੈ ਪਦ ਨਿਰਮਾਨ। ਪਰ ਮਹਾਰਾਜ ਕਹਿੰਦੇ ਇਹ ਕੋਈ ਮੂਰਲੀ ਆਦਮੀ ਨਹੀਂ ਕਰ ਸਕਦਾ, ਜਾਨਾ ਅਨਕੇ ਖੇਲ ਕਠਨ ਹੈ। ਇਹ ਤਾਂ ਹੱਥੋਂ ਜ਼ਿਆਦੇ ਔਖੀ ਖੇਲ ਹੈ। ਕਿਨਹੂ ਗੁਰਮੁਖ ਜਨ, ਜਿਹਨੂੰ ਪੂਰਨ ਗਿਆਨ ਹੋ ਗਿਆ ਵਾਹਿਗੁਰੂ ਤੇ ਬਿਨਾਂ, ਜਿਹੜਾ ਹੋਰ ਨਹੀਂ ਦੇਖਦਾ, ਉਹ ਤਾਂ ਇਸ ਚੋਂ ਲੰਘ ਜਾਂਦਾ। ਸੰਸਾਰ ਦੀ ਨਹੀਂ ਤਾਕਤ ਵੀ ਉਸ ਤਰ ਨਿੰਦਿਆ ਦੇ ਚੱਕਰ ਚੋਂ ਲੰਘ ਜਾਵੇ। ਉਸ ਤਤ ਸਭ ਨੂੰ ਚੰਗੀ ਲੱਗਦੀ ਹੈ, ਮਿੱਠੀ ਲੱਗਦੀ ਹੈ, ਲੇਕਿਨ ਧੋਖਾ ਕਰ ਰਿਹਾ ਉਸਤਤ ਕਰਨ ਵਾਲਾ। ਦਿਲੋਂ ਨਹੀਂ ਬੋਲ ਰਿਹਾ, ਪੋਲਿਸ ਡੱਕਰ ਬੋਲ ਰਿਹਾ, ਐਵੇਂ ਹੀ ਬੋਲੀ ਜਾਂਦਾ। ਉਹਨੂੰ ਪਸੰਦ ਆਉਂਦੇ ਨੇ ਤੇ ਧੋਖੇ ਵਿੱਚ ਦੋਏ ਨੇ, ਉਹਨੂੰ ਧੋਖਾ ਦੇ ਰਿਹਾ, ਉਹ ਧੋਖਾ ਖਾ ਰਿਹਾ। ਨਿੰਦਿਆ ਜਿਹੜੀ ਹੈ ਉਹ ਅੰਦਰਲੀ ਮੈਲ ਹੋਇਆ ਕਰਦੀ ਹੈ, ਉਹਨੂੰ ਦੇਖ ਕੇ ਖਿੱਚਦਾ। ਸੰਤ ਤਾਂ ਖਿੱਚਦੇ ਹੀ ਨਹੀਂ, ਉਹ ਤਾਂ ਕਹਿੰਦੇ ਜਿਹੜਾ ਨਿੰਦਿਆ ਕਰਦਾ ਉਹ ਤਾਂ ਮੇਰਾ ਮਿੱਤਰ ਹੈ, ਕਿਉਂਕਿ ਮੇਰੇ ਪਾਪ ਲਾ ਰਿਹਾ, ਆਪ ਲੈ ਰਿਹਾ। ਐਡਾ ਬੜਾ ਕੌਣ ਹੈ ਪਾਪ ਕਰੇ ਹੋਏ ਹੋਣ ਤੇ ਉਹ ਪਾਪ ਲੈਣ ਵਾਸਤੇ ਬਗੈਰ ਪੈਸੇ ਤੋਂ, ਬਗੈਰ ਕਿਸੇ ਗੱਲ ਤੋਂ, ਬਗੈਰ ਅਹਿਸਾਨ ਕੀਤੇ ਤੋਂ ਪਾਪ ਲੈ ਲਵੇ। ਸੰਤ ਤਾਂ ਖੁਸ਼ ਹੁੰਦੇ ਨੇ, ਨਿੰਦਾ ਕਰੇ ਸੋ ਹਮਰਾ ਮੀਤ, ਕਹਿੰਦੇ ਮਿੱਤਰ ਤਾਂ ਸਾਡਾ ਅਸਲੀ ਹੋਈ ਹੈ ਜਿਹੜਾ ਨਿੰਦਿਆ ਕਰ। ਨਾਮਦੇਵ ਜੀ ਆਪਣੀ ਮੌਜ ਦੇ ਵਿੱਚ ਬੈਠੇ, ਆਪਣੇ ਐਸਾ ਕਰ ਲਿਆ, ਕਿਉਂਕਿ ਮਹਾਂਪੁਰਸ਼ਾਂ ਦਾ ਹੁੰਦਾ ਹੈ ਵੀ ਨਾਲ ਦੀ ਨਾਲ ਸੰਸਾਰ ਦਾ ਜਿੰਨਾ ਭਲਾ ਹੋ ਸਕੇ ਕਰਨਾ ਚਾਹੀਦਾ। ਆਪਣੇ ਨਿਜ ਆਨੰਦ 'ਚ ਬੈਠਣ ਇੱਕ ਮਹਾਂਪੁਰਸ਼ ਬੈਠਦੇ ਨੇ, ਉਹਨੂੰ ਨਿਰਵਿਰਤੀ ਪੱਖ ਵਾਲੇ ਮਹਾਂਪੁਰਸ਼ ਕਹਿੰਦੇ ਨੇ। ਉਹ ਬਾਤ ਨਹੀਂ ਕਰਿਆ ਕਰਦੇ ਕਿਸੇ ਨਾਲ, ਆਪਣੇ ਰਸ ਵਿੱਚ ਰਹਿੰਦੇ ਨੇ, ਇਕਾਂਤ ਥਾਵਾਂ 'ਤੇ ਰਹਿੰਦੇ ਆ, ਜਿੱਥੇ ਕੋਈ ਆਵੇ ਨਾ ਉੱਥੇ ਰਹਿੰਦੇ ਨੇ, ਆਪਣੀ ਮਹਿਮਾ ਨਹੀਂ ਹੋਣ ਦਿੰਦੇ, ਪਤਾ ਨਹੀਂ ਲੱਗਣ ਦਿੰਦੇ। ਕਈ ਮਹਾਤਮਾ ਦੇ ਐਸੀਆਂ ਇਤਿਹਾਸ ਵਿੱਚ ਆਉਂਦੀਆਂ ਕਿ ਬੇਸ਼ਵਾਵਾਂ ਦੇ ਘਰ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਵੀ ਇੱਥੇ ਸਾਨੂੰ ਕੋਈ ਜਾਣੇ ਨਾ, ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਅੰਨੇ, ਨਾ ਕੋਈ ਸਾਨੂੰ ਜਾਣੇ ਅਤੇ ਨਾ ਕੋਈ ਮੰਨੇ, ਕਿਉਂਕਿ ਮੰਨਣਾ ਵੀ ਇੱਕ ਪੁਆੜਾ ਪਾਉਣ ਹੁੰਦਾ ਗਲ 'ਚ। ਸੰਸਾਰ ਦੇ ਅੰਦਰ ਨਾਮ ਵਾਲਾ ਤਾਂ ਕੋਈ ਬਿਰਲਾ ਹੁੰਦਾ, ਹੋਰ ਇਹ ਟਾਈਮ ਵੇਸਟ ਕਰਨ ਵਾਲੇ ਸੰਤਾਂ ਦੇ ਆਲੇ ਦੁਆਲੇ ਜਮ੍ਹਾਂ ਹੋ ਜਾਂਦੇ। ਕੋਈ ਕਹਿੰਦਾ ਮੈਨੂੰ ਆਹ ਦੁੱਖ ਹੈ ਜੀ, ਮੈਨੂੰ ਡਰ ਲੱਗਦਾ ਜੀ, ਮੇਰੇ ਘਰ ਭੂਤ ਆਉਂਦਾ ਜੀ, ਮੈਨੂੰ ਆਹ ਨਹੀਂ ਹੁੰਦਾ। ਤੁਸੀਂ ਨਾਮ ਤਾਂ ਜਪਦੇ ਜੀ, ਬੰਦਗੀ ਨਹੀਂ ਕਰਦੇ, ਅਤੇ ਕਰਮ ਮਾੜੇ ਕਰੇ ਹੋਏ ਨੇ ਉਹਨਾਂ ਦਾ ਫਲ ਭੋਗਦੇ ਹੋ, ਸੰਤਾਂ ਦਾ ਟਾਈਮ ਵੇਸਟ ਕਰਦੇ। ਨਾ ਸੰਤਾਂ ਨੂੰ ਕੋਈ ਗਰਜ ਹੁੰਦੀ ਹੈ, ਪਰ ਉਹਨਾਂ ਦੇ ਅੰਦਰ ਕੁਦਰਤ ਨੇ ਐਸਾ ਰੱਖਿਆ ਕਿ ਪਰਮ ਗਿਆਨੀ ਪਰਵਕਾਰ ਉਮਾ, ਪਰਵਕਾਰ ਦਾ ਚਸ਼ਮਾ ਜਿਹਾ ਚੱਲਦਾ, ਕੋਈ ਆ ਜਾਵੇ ਕਹਿੰਦੇ ਕੋਈ ਨਾ, ਇਹ ਦੁਖੀ ਹੈ ਵਿਚਾਰਾ, ਕਰ ਲੈਣ ਦੇ। ਸੋ ਟਾਈਮ ਵੇਸਟ ਕਰਦੇ। ਸੋ ਨਾਮਦੇਵ ਜੀ ਨੇ ਕਰ ਲਿਆ, ਪ੍ਰਵਿਰਤੀ ਪੱਖ ਸੀਗਾ ਉਹਨਾਂ ਦਾ, ਅਤੇ ਉਹਨਾਂ ਨੇ ਕਰ ਲਿਆ ਵੀ ਬੱਚਿਆਂ ਨੂੰ ਪੜ੍ਹਾ ਦਈਏ, ਵਿੱਦਿਆ ਪੜ੍ਹਾਈਏ, ਸ਼ੁੱਧ ਵਿੱਦਿਆ, ਬ੍ਰਹਮ ਵਿੱਦਿਆ ਪੜ੍ਹਾ ਦਿੱਤੀ ਜਾਵੇ, ਕਿਉਂਕਿ ਸਭ ਤੋਂ ਉੱਤਮ ਜੋ ਵਿੱਦਿਆ ਹੈ ਬ੍ਰਹਮ ਵਿੱਦਿਆ ਹੋਇਆ ਕਰਦੀ ਹੈ, ਬਾਕੀ ਵਿੱਦਿਆ ਜਿਹੜੀਆਂ ਨੇ ਧੋਖਾ ਦੇਣ ਵਾਲੀਆਂ, ਬ੍ਰਹਮ ਵਿੱਦਿਆ ਨਾਲ ਜਾਣ ਵਾਲੀ। ਸੋ ਆਪਦੇ ਕੋਲ ਬੱਚੇ ਛੋਟੀ ਉਮਰ 'ਚੋਂ ਹੀ ਪੜ੍ਹਨ ਲਾ ਦਿੰਦੇ ਸੀ। ਇੱਕ ਸੇਠ ਨੇ ਇਹ ਗੱਲ ਨੂੰ ਵਿਚਾਰ ਕੇ ਕਿ ਬੱਚਾ ਜੇ ਸੰਤਾਂ ਦੇ ਕੋਲ ਪਹਿਲਾਂ ਰਹਿ ਜਾਵੇ ਤਾਂ ਵਿਸ਼ੇ ਵਿਕਾਰਾਂ ਤੋਂ ਬਚ ਜਾਇਆ ਕਰਦਾ। ਬਹੁਤ ਸਿਆਣੇ ਮਾਂ ਬਾਪ ਜਿਹੜੇ ਨੇ ਬੱਚਿਆਂ ਨੂੰ ਮਹਾਤਮਾ ਦੇ ਲੜ ਲਾਉਂਦੇ, ਉਹ ਮਹਾਂਪੁਰਸ਼ਾਂ ਦੇ ਕੋਲ ਰਹਿੰਦੇ ਨੇ। ਜੀਵਨ ਮਹਾਂਪੁਰਸ਼ਾਂ ਦਾ ਜਿਹੜਾ ਹੁੰਦਾ ਹੈ ਕੁਦਰਤੀ ਤੌਰ 'ਤੇ ਉਹਨਾਂ ਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ। ਸੰਸਾਰ ਨਾਲੋਂ ਫਿਰ ਵੀ ਚੰਗੇ ਰਹਿੰਦੇ ਨੇ, ਸ਼ਰਾਬਾਂ ਕਬਾਬਾਂ 'ਚ ਨਹੀਂ ਪੈਂਦੇ, ਕੁਛ ਅੰਦਰ ਗਿਆਨ ਹੁੰਦਾ, ਸੇਵਾ ਭਾਵ ਹੁੰਦਾ, ਮਾਂ ਬਾਪ ਦੀ ਇੱਜ਼ਤ ਹੁੰਦੀ ਹੈ, ਸੰਸਾਰ ਦੇ ਵਿੱਚ ਜਾਣਦੇ ਹੁੰਦੇ ਨੇ ਵੀ ਕਿਸ ਤਰ੍ਹਾਂ ਵਰਤਣਾ। ਸੋ ਉਹਨੇ ਵੀ ਸੋਚਿਆ ਕਿ ਬੱਚੇ ਨੇ ਫਿਰ ਬੜਾ ਹੋ ਕੇ ਤਾਂ ਬੜਾ ਬਿਜ਼ਨਸਮੈਨ ਬਣ ਜਾਣਾ ਮੇਰੇ ਵਰਗਾ, ਅਤੇ ਇਹਨੂੰ ਕੁਛ ਰੂਹਾਨੀ ਸੋਝੀ ਹੋ ਜਾਵੇ ਸੰਤਾਂ ਦੇ ਕੋਲ ਜਾ ਕੇ। ਸੋ ਉਹਨਾਂ ਨੇ ਬੱਚੇ ਨੂੰ ਨਾਲ ਲਿਆ, ਲੇਕਿਨ ਆਪਣਾ ਜੋ ਸੇਠਪੁਣਾ ਸੀ, ਵੱਡਾਪਣ ਸੀ, ਉਹ ਦਿਖਾਉਣ ਵਾਸਤੇ ਮਾਤਾ ਨੇ ਕੰਠੇ ਵੀ ਪਾ ਦਿੱਤੇ ਅਤੇ ਕੜੇ ਵੀ ਪਾ ਦਿੱਤੇ, ਹੋਰ ਵੀ ਗਹਿਣੇ ਪਾ ਦਿੱਤੇ, ਅਤੇ ਨਾਮਦੇਵ ਜੀ ਕੋਲ ਛੱਡ ਗਏ। ਸੇਠ ਜੀ ਨੇ ਕਿਹਾ ਵੀ ਭਗਤ ਜੀ ਇਹ ਬੱਚੇ ਨੂੰ ਵੀ ਸਾਂਭੋ ਅਤੇ ਆਪਣਾ ਸੇਵਕ ਬਣਾ ਲਓ, ਕੁਛ ਸੋਝੀ ਦੇਵੋ ਇਹਨੂੰ। ਕਹਿੰਦੇ ਕੋਈ ਨਾ ਸੇਠ ਜੀ, ਛੱਡ ਜਾਓ, ਜਿੱਥੇ ਹੋਰ ਬੱਚੇ ਨੇ ਇਹਨਾਂ ਨੂੰ ਦੇਖ ਦੇਖ ਕੇ ਇਹਦੇ ਜੀਵਨ 'ਤੇ ਅਸਰ ਪਏਗਾ। ਜਦ ਸ਼ਾਮ ਨੂੰ ਨਾਮਦੇਵ ਜੀ ਨੇ ਕਿਹਾ ਅੱਛਾ ਭਾਈ ਜਾਓ, ਉਸ ਨੂੰ ਦੇਖਿਆ, ਕਹਿਣ ਲੱਗੇ ਵੀ ਬੱਚਾ ਛੋਟਾ ਹੈ ਅਤੇ ਗਹਿਣੇ ਇੰਨੇ ਪਾਏ ਹੋਏ ਨੇ, ਕੋਈ ਚੋਰ ਚਕਾਰ ਜੇ ਚੱਕ ਕੇ ਲੈ ਗਿਆ ਗਲ ਘੁੱਟ ਦੂਗਾ, ਸੇਠ ਨੂੰ ਤਾਂ ਪਤਾ ਨਹੀਂ ਹੈ ਇਸ ਗੱਲ ਦਾ। ਹੁਣ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ ਵੀ ਅਸੀਂ ਨਾਲ ਬੰਦਾ ਭੇਜ ਦਈਏ ਇਹਦੇ। ਸੋ ਉਹਨਾਂ ਨੇ ਇਹੀ ਬਿਹਤਰ ਸਮਝਿਆ ਵੀ ਗਹਿਣੇ ਲਾ ਕੇ ਰੱਖ ਲਈਏ। ਗਹਿਣੇ ਲਾ ਲਏ, ਪੋਟਲੀ ਬੰਨ੍ਹ ਕੇ ਰੱਖ ਦਿੱਤੇ ਅਤੇ ਬੱਚਾ ਚਲਿਆ ਗਿਆ। ਜਦੋਂ ਘਰ ਗਿਆ, ਮਾਂ ਨੇ ਦੇਖਿਆ ਵੀ ਨਾ ਕੋਈ ਹੱਥਾਂ 'ਚ ਹੈ ਕੁਛ, ਨਾ ਪੈਰਾਂ 'ਚ ਹੈ, ਨਾ ਗਲ ਵਿੱਚ ਹੈ, ਅਤੇ ਉਸ ਵੇਲੇ ਕਹਿਣ ਲੱਗੀ ਵੀ ਤੇਰੇ ਗਹਿਣੇ ਕਿੱਥੇ ਗਏ। ਉਹ ਕਹਿੰਦਾ ਸੰਤਾਂ ਨੇ ਲਾ ਲਏ, ਭਗਤ ਜੀ ਨੇ ਲਾ ਲਏ। ਕਹਿੰਦੀ ਇਹੋ ਜਿਹਾ ਮਾੜਾ ਭਗਤ, ਹੁਣ ਕੀ ਦੇਣੇ ਨੇ ਉਹਨੇ ਕਾਹਲੀ ਸੀ ਸੁਭਾਅ ਦੀ। ਜੇ ਤਾਂ ਵਿਚਾਰ ਵਾਲੀ ਹੁੰਦੀ ਕਹਿੰਦੀ ਮੈਂ ਕੋਈ ਗੱਲ ਹੋਣੀ ਹੈ, ਸੰਤ ਤਾਂ ਐਂ ਹੁੰਦੇ ਨੇ ਇੱਕਦਮ ਬਦਲ ਗਈ। ਕਹਿੰਦੀ ਸੰਤਾਂ ਨੇ ਲਾ ਲਏ, ਹੁਣ ਇਹ ਦੇਣੇ ਨੇ ਆਪਦੀ ਬਿਰਤੀ ਨਾਲ ਸਾਧੂ ਰਲਾ ਲਏ, ਕਿਉਂਕਿ ਆਪਣੀ ਉਹ ਐਨਕ ਹੁੰਦੀ ਹੈ, ਆਪਣੀ ਐਨਕ ਨਾਲ ਦੂਜੇ ਨੂੰ ਅਸੀਂ ਦੇਖਣ ਦਾ ਯਤਨ ਕਰਦੇ ਹਾਂ। ਮਾੜਾ ਬੰਦਾ ਜਿਹੜਾ ਹੈ, ਠੱਗ ਬੰਦਾ ਹੈ, ਉਹ ਕਹਿੰਦਾ ਸਾਰੇ ਸੰਸਾਰ 'ਚ ਠੱਗ ਨੇ। ਚੋਰ ਕਹਿੰਦਾ ਸਾਰਾ ਸੰਸਾਰ ਚੋਰਾਂ ਦਾ। ਕ੍ਰਿਮੀਨਲ ਕਹਿੰਦਾ ਸਾਰੇ ਕ੍ਰਾਈਮ ਕਰਨ ਵਾਲੇ। ਜਿਹੜਾ ਭਲਾ ਪੁਰਸ਼ ਹੈ ਉਹ ਕਹਿੰਦਾ ਇੱਥੇ ਮਾੜਾ ਹੀ ਕੋਈ ਨਹੀਂ। ਮਨ ਮੇਰੇ ਜਿਨ ਆਪਣਾ ਭਰੋ ਦਮਾਤਾ, ਤਿਸਦੇ ਭਾਣੇ ਕੋਏ ਨਾ ਭੁੱਲਾ, ਜਿਨ ਸਗਲੋ ਵਰਮ ਪਛਾਤਾ। ਉਹ ਕਹਿੰਦਾ ਇੱਥੇ ਮਾੜਾ ਹੀ ਨਹੀਂ ਹੈ, ਚੰਗੇ ਹੀ ਚੰਗੇ ਨੇ ਵਿਚਾਰੇ। ਇਹ ਕੋਈ ਗਲਤੀ ਹੋ ਗਈ ਹੋਣੀ ਹੈ, ਕੋਈ ਨਹੀਂ ਮਾੜਾ, ਕਿਉਂਕਿ ਬਿਰਤੀ ਹੁੰਦੀ ਹੈ ਆਪਣੀ ਆਪ ਨੂੰ। ਸੋ ਬਿਰਤੀ ਐਸੀ ਸੀ, ਇੱਕਦਮ ਘਬਰਾ ਗਈ, ਘਬਰਾਈ ਹੋਈ, ਉੱਥੇ ਨਹੀਂ ਟਿਕੀ, ਗਵਾਂਢਣ ਹੋ ਗਏ। ਕਹਿੰਦੀ ਲੈ ਭੈਣ, ਨਾਮਦੇਵ ਕਰਦੇ ਨੇ ਭਗਤ ਭਗਤ ਕਰਕੇ, ਇਹ ਸਭ ਠੱਗੀ ਬੱਗੀ ਹੈ, ਕੁਛ ਨਹੀਂ ਹੈ। ਕਹਿੰਦੀ ਤੈਨੂੰ ਕੀ ਹੋ ਗਿਆ? ਕਹਿੰਦੀ ਮੈਨੂੰ ਕਿਹਾ, ਮੈਂ ਪ੍ਰਤੱਖ ਦੇਖ ਲਿਆ, ਮੈਂ ਬੱਚਾ ਭੇਜਿਆ ਸੀ ਸਾਰੇ ਗਹਿਣੇ ਪਾ ਕੇ, ਆ ਦੇਖ। ਕਹਿੰਦੀ ਕੁਛ ਨਹੀਂ ਹੈ, ਛੱਡਿਆ ਇਹਦੇ ਕੋਲ, ਇੱਕ ਚੀਚੀ ਦੇ ਅੰਦਰ ਉਬਨੀ ਛੱਡੀ ਹੈਗੀ, ਮੁੰਦਰੀ ਵੀ ਨਹੀਂ ਛੱਡੀ। ਕਹਿੰਦੀ ਕੋਈ ਨਾ, ਸਵੇਰੇ ਪੁੱਛ ਲਿਓ। ਕਹਿੰਦੀ ਹੁਣ ਕੀ ਦੇਣਾ? ਜਿਹਨੇ ਲਾਏ ਲਈ ਉਹਨੇ ਕਹਿਣਾ ਰਾਜ ਲਾ ਲਏ ਹੋਣੇ ਕਿਸੇ ਨੇ। ਉਹ ਵੀ ਕਨਵਿੰਸ ਹੋ ਗਈ, ਉਹ ਵੀ ਕਾਲੀ ਸੀ, ਉਹ ਅਗਲੀ ਗਵਾਂਢਣ ਕੋ ਗਈ। ਜਿਉਂ ਤੁਰਨ ਲੱਗੀ ਗੱਲ, ਸ਼ਾਮ ਥਾਈ ਸਾਰੇ ਹੀ ਘੁੰਮ ਗਈ। ਇਹਨੇ ਨੂੰ ਸੇਠ ਆ ਗਿਆ, ਸੇਠ ਨੂੰ ਕਿਹਾ ਵੀ ਆ ਚੰਗਾ ਤਾਂ ਪੜ੍ਹਨ ਲਾਇਆ ਨਾਮਦੇਵ ਕੋਲ, ਆ ਗਹਿਣੇ ਲਾ ਲਏ ਸਾਰੇ। ਕਹਿੰਦਾ ਹੋ ਨਹੀਂ ਸਕਦਾ, ਨਾਮਦੇਵ ਭਗਤ ਨੇ। ਕਹਿੰਦੀ ਤੂੰ ਰੱਖ ਭਗਤ, ਮੈਂ ਤਾਂ ਤੈਨੂੰ ਅੱਖੀਂ ਦੇਖ ਕੇ ਗੱਲ ਕਹਿਣੀ। ਉਹ ਕਹਿੰਦਾ ਫਿਰ ਕਾਲੀ ਕਿਉਂ ਪੈਂਦੀ ਹੈ, ਸਵੇਰੇ ਗੱਲ ਕਰ ਲੈ। ਕਹਿੰਦੀ ਨਾ, ਗੱਲ ਉਹਨੇ ਕਿਤੇ ਦੇਣੇ ਨੇ, ਤੂੰ ਐਵੇਂ ਕਮਲਾ ਹੈ। ਉਹ ਸੇਠ ਦੂਸਰੇ ਦਿਨ ਚਲਿਆ ਗਿਆ, ਜਾ ਕੇ ਜਦ ਨਾਮਦੇਵ ਜੀ ਨੂੰ ਨਮਸਕਾਰ ਕਰਕੇ ਬੈਠਾ, ਬੱਚਾ ਨਾਲ ਹੈ। ਨਾਮਦੇਵ ਜੀ ਕਹਿਣ ਲੱਗੇ, ਸੇਠ ਜੀ ਇਹ ਗਹਿਣੇ ਪਾ ਕੇ ਨਾ ਬੱਚਿਆਂ ਨੂੰ ਭੇਜਿਆ ਕਰੋ, ਤੁਹਾਨੂੰ ਪਤਾ ਵੀ ਗਹਿਣਾ ਜਿਹੜਾ ਹੈ ਇਹ ਪੈਸਾ ਟਕਾ ਬੱਚੇ ਦੀ ਜਾਨ ਦਾ ਦੁਸ਼ਮਣ ਹੋਇਆ ਕਰਦਾ, ਚੱਕ ਲਿਜਾਂਦੇ ਨੇ ਜਾਂ ਕੋਈ ਗਲ ਘੁੱਟ ਦੂਗਾ, ਆਹ ਫੜੋ ਆਪਣੇ ਗਹਿਣੇ। ਸੇਠ ਬੜਾ ਖੁਸ਼ ਹੋਇਆ ਅਤੇ ਨਾਲ ਅਫਸੋਸ ਵੀ ਬੜਾ ਹੋਇਆ, ਮੇਰੇ ਘਰ ਵਾਲੀ ਨੇ ਤਾਂ ਸਾਰੇ ਨਗਰ ਦੇ ਅੰਦਰ ਡਾਉਂਡੀ ਪਿੱਟਤੀ, ਇਹਨਾਂ ਕੋਲ ਗੱਲ ਆਉਣੀ ਹੈ ਅਤੇ ਇਹ ਬੁਰਾ ਮੰਨਣਗੇ। ਛੇਤੀ ਛੇਤੀ ਘਰ ਆ ਗਿਆ, ਅੱਗੇ ਕਹਿਣ ਲੱਗਿਆ ਮੈਂ ਤਾਂ ਬੜਾ ਮਾੜਾ ਕੰਮ ਕਰਿਆ, ਉਹਨੇ ਤਾਂ ਬੱਚੇ ਦੀ ਜਾਨ ਬਚਾਈ ਹੈ। ਉਸੇ ਵੇਲੇ ਕਿਹਾ ਵੀ ਗੁਆਂਢਣ ਨੇ ਨਾ ਗਾਂ ਗੱਲ ਕਰਤੀ ਹੋਵੇ, ਉੱਥੇ ਗਈ। ਕਹੀਂ ਲੈ ਭੈਣੇ, ਉਹ ਤਾਂ ਬੜੇ ਚੰਗੇ ਸੀਗੇ, ਉਹ ਤਾਂ ਮੇਰੇ ਪੁੱਤ ਦੀ ਜਾਨ ਵੇ, ਮੈਨੂੰ ਐਵੇਂ ਗੁੱਸਾ ਆ ਗਿਆ, ਕਾਲ ਤਾਂ ਮੇਰਾ ਮਾਰ ਲੈਂਦਾ ਮੈਨੂੰ, ਜਦ ਮੈਂ ਤਾਂ ਦੇਖਿਆ ਹੀ ਹੈ ਮੈਂ ਕਾਲੀ ਬਹੁਤ। ਉਹ ਨੱਠ ਕੇ ਅਗਲੀ ਕੋ ਗਈ, ਸਾਰੇ ਨਗਰ ਦੇ ਅੰਦਰ ਹੋ ਗਿਆ ਵੀ ਨਾਮਦੇਵ ਜੀ ਬੜਾ ਚੰਗੇ ਨੇ, ਉਹਨਾਂ ਨੇ ਸੇਠ ਦੇ ਪੁੱਤ ਨੂੰ ਬਚਾਉਣ ਵਾਸਤੇ ਗਹਿਣੇ ਲਾਏ ਸੀ। ਉਹ ਜਦ ਅਗਲਾ ਦਿਨ ਹੋਇਆ ਤਾਂ ਨਾਮਦੇਵ ਜੀ ਦਾ ਕੋਈ ਸੇਵਕ ਗਿਆ, ਜਾ ਕੇ ਕਹਿਣ ਲੱਗਿਆ, ਕਹਿੰਦਾ ਭਗਤ ਜੀ ਹੈਰਾਨ ਹੈ, ਕਹਿੰਦੇ ਜਗਤ ਦਮੂਹ ਹੈ। ਕਹਿੰਦੇ ਕੀ ਗੱਲ? ਕਹਿੰਦੇ ਪਰਸੋਂ ਤਾਂ ਤੁਹਾਡੀ ਨਿੰਦਿਆ ਹੀ ਬੜੀ ਹੋਈ, ਕੋਈ ਬੰਦਾ ਨਹੀਂ ਹੈ ਜਿਹਨੇ ਤੁਹਾਡੀ ਨਿੰਦਿਆ ਨਾ ਕਰੀ ਹੋਵੇ, ਸਾਨੂੰ ਬੜਾ ਦੁੱਖ ਲੱਗਿਆ। ਅੱਜ ਤੁਹਾਡੀ ਉਸਤਤ ਹੋ ਰਹੀ ਹੈ। ਕਹਿੰਦੇ ਕੀ ਗੱਲ? ਕਹਿੰਦੇ ਤੁਸੀਂ ਕਿਤੇ ਗਹਿਣੇ ਗੁਣੇ ਲਾ ਲਏ ਉਹਦੇ ਵਿੱਚ, ਹੋਰ ਨਾ ਲੈ ਜਾਣ। ਕਹਿੰਦੇ ਸਾਰੇ ਹੋ ਗਿਆ ਵੀ, ਦੇਖੋ ਜੀ ਭਗਤ ਨੇ ਠੱਗ ਲਿਆ ਸਾਰਾ, ਸੇਠ ਦਾ ਮੁੰਡਾ, ਸਾਰੇ ਗਹਿਣੇ ਲਾ ਲਏ। ਗੱਲ ਸੰਤਾਂ ਦੇ ਖਿਲਾਫ ਤਾਂ ਇੱਕ ਸਕਿੰਟ 'ਚ ਘੁੰਮਦੀ ਹੈ, ਪਤਾ ਨਹੀਂ ਮੌਕਾ ਹੀ ਤਾੜਦੇ ਹੁੰਦੇ ਨੇ ਬਈ ਮਾੜੀ ਜਿਹੀ ਗੱਲ ਹੋ ਜਾਏ, ਫਿਰ ਇਸ਼ਤਿਹਾਰ ਦੀ ਨਾ ਅਖਬਾਰ ਦੀ ਕਾਸੇ ਦੀ ਲੋੜ ਨਹੀਂ, ਦੂਰ ਦਰਾਜ ਤੋਂ ਹੀ ਗੱਲ ਪਹੁੰਚ ਜਾਂਦੀ ਹੈ, ਬਿਨਾਂ ਦੇਖੀ ਬਿਨਾਂ ਪੈਰ ਤੋਂ ਗੱਲ ਚੱਲਦੀ, ਅਜੇ ਚੰਗੀ ਨਹੀਂ ਚੱਲਦੀ, ਚੰਗੀ ਰੁਕ ਜਾਂਦੀ। ਕਹਿੰਦੇ ਅੱਜ ਉਸਤਤ ਹੋ ਰਹੀ ਹੈ, ਜਿਨ੍ਹਾਂ ਨੇ ਨਿੰਦਿਆ ਕਰੀ ਸੀ ਅੱਜ ਉਹ ਆਪਣੇ ਮੂੰਹ ਨਾਲ ਕਹਿੰਦੇ ਨੇ ਵੀ ਨਾਮਦੇਵ ਜੀ ਤਾਂ ਬੜੇ ਚੰਗੇ ਨੇ, ਉਹਨਾਂ ਤਾਂ ਸੇਠ ਦੇ ਬੱਚੇ ਨੂੰ ਬਚਾਉਣ ਵਾਸਤੇ ਗਹਿਣੇ ਲਾਏ ਸੀ। ਨਾਮਦੇਵ ਜੀ ਮੌਜ ਨਾਲ ਬੈਠੇ ਸੀ, ਮੂਹਰੇ ਸਵਾਹ ਪਈ ਸੀ, ਦੋਹਾਂ ਮੁੱਠੀਆਂ 'ਚ ਭਰ ਲਈ, ਇੱਕ ਇੱਧਰ ਨੂੰ ਮਾਰੀ, ਕਹਿੰਦੇ ਆ ਨਿੰਦਕਾਂ ਦੇ ਸਿਰ, ਇੱਕ ਇੱਧਰ ਨੂੰ ਮਾਰੀ ਆ ਕਹਿੰਦੇ ਉਸਤਤ ਕਰਨ ਵਾਲਿਆਂ ਦੇ ਸਿਰ। ਕਹਿੰਦੇ ਉਹ ਤਾਂ ਉਸਤਤ ਕਰਦੇ ਆ, ਕਹਿੰਦੇ ਕੋਈ ਨਹੀਂ ਕਰਦਾ ਉਸਤਤ ਅਸਤ, ਜੇ ਉਸਤਤ ਕਰਨੀ ਨਿੰਦਿਆ ਕਾਹਨੂੰ ਕਰਦੇ ਸੀ, ਇਹ ਤਾਂ ਸੰਸਾਰ ਦਮੂਹ ਹੈ। ਸੋ ਮਹਾਰਾਜ ਕਹਿੰਦੇ ਛੱਡ ਦਿਓ ਇਹ, ਕੋਈ ਗੱਲ ਨਹੀਂ, ਨਾ ਪ੍ਰੇਜ਼ ਤੋਂ ਖੁਸ਼ ਹੋਵੋ ਨਾ ਨਿੰਦਿਆ ਤੋਂ, ਨਿੰਦਿਆ ਤੋਂ ਖੁਸ਼ ਹੋ ਜਾਓ, ਪ੍ਰੇਜ਼ ਤੋਂ ਨਾ ਹੋ, ਕਿਉਂਕਿ ਨਿੰਦਾ ਕਰੇ ਸੋ ਹਮਰਾ ਮੀਤ, ਉਹ ਤਾਂ ਸਾਡਾ ਭਲਾ ਚਾਹੁੰਦਾ, ਉਸਤਤ ਕਰਨ ਵਾਲਾ ਨਹੀਂ ਚਾਹੁੰਦਾ, ਉਸਤਤ ਕਰਨ ਵਾਲਾ ਵਿਗਾੜ ਦਿੰਦਾ ਆਦਮੀ ਨੂੰ, ਖਾਮਗਾ ਦੀ ਹਉਮੈ ਹੋ ਜਾਂਦੀ ਹੈ। ਉਹ ਫਿਰ ਜੇ ਕੋਈ ਨਾ ਕਰੇ ਪੂਰੀ ਤਰ੍ਹਾਂ, ਉਹਨਾਂ ਸਤਿਕਾਰ ਦਾ ਨਾਰਾਜ਼ ਹੋ ਜਾਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਘਟਣਾ ਹੈ ਕਿਨੂੰ ਗੁਰਮੁਖ ਜਾਣ, ਪਰ ਨਿੰਦਾ ਉਸਤਤ ਨਹਿ ਜਾ ਕੇ ਕੰਚਨ ਲੋਹ ਸਮਾਨ। ਜਿਹਨੂੰ ਪਰਾਈ ਨਿੰਦਿਆ ਤੇ ਉਸਤਤ ਤੇ ਕੰਚਨ ਤੇ ਲੋਹਾ ਹਰ ਕਸੋਗ ਤੇ ਰਹੇ ਅਤੀਤਾ ਜੋਗ ਜੋਗੀ ਤਾਹੇ ਵਿਖਾਨੋ ਕਹਿੰਦੇ ਉਹ ਜੋਗੀ ਹੋਇਆ ਕਰਦਾ ਰੱਬ ਨਾਲ ਜੁੜਿਆ ਹੋਇਆ ਜਿਹੜਾ ਇਹਨਾਂ ਗੱਲਾਂ 'ਚ ਆਇਆ ਉਹਦਾ ਨਾਮ ਨਹੀਂ ਚੱਲਦਾ ਸੋ ਇਸ ਤਰ੍ਹਾਂ ਦੇ ਨਾਲ ਇਹ ਨਿੰਦਿਆ ਤੇ ਉਸਤਤ ਦੋ ਬੰਧਨ ਨੇ ਬੰਦਗੀ ਕਰਨ ਵਾਲੇ ਸੋ ਇਹ ਜਦ ਤੱਕ ਸਾਵਧਾਨ ਨਹੀਂ ਹੁੰਦਾ ਨਹੀਂ ਚੱਲਦਾ ਇਸੇ ਤਰ੍ਹਾਂ ਈਰਖਾ ਈਰਖਾ ਜਿੰਨਾ ਚਿਰ ਮਨ 'ਚ ਹੈ ਪਰ ਉਹ ਈਰਖਾ ਕਦੇ ਨਾਮ ਜਪ ਕੇ ਦੇਖ ਲਓ ਜੇ ਕਦੇ ਹੋ ਜਾਵੇ ਉਹੀ ਸਾਹਮਣੇ ਖੜੂ ਜਿਹਦੇ ਨਾਲ ਈਰਖਾ ਕਰੋਗੇ ਗੁਰੂ ਨਾਨਕ ਦਾ ਧਿਆਨ ਧਰੋਗੇ ਆਉਣਾ ਆਉਣੇ ਆ ਕਿਉਂਕਿ ਉਹਨੂੰ ਤੁਸੀਂ ਬੁਲਾ ਰਹੇ ਹੋ ਆਪਣੇ ਅੰਦਰ ਜਦ ਮਾੜੇ ਬੰਦੇ ਨੂੰ ਅਸੀਂ ਅੰਦਰ ਬੁਲਾਵਾਂਗੇ ਤਾਂ ਹੀ ਈਰਖਾ ਹੋਏਗੀ ਤਾਂ ਹੀ ਨਿੰਦਿਆ ਹੋਏਗੀ ਪਹਿਲਾਂ ਉਹਦਾ ਵਜੂਦ ਸਾਡੇ ਅੰਦਰ ਆਏਗਾ ਅਤੇ ਫਿਰ ਉਹਦੀ ਬਾਤ ਚੱਲੇਗੀ ਸੋ ਇਹਨੂੰ ਤਾਂ ਮੱਥਾ ਹੀ ਟੇਕ ਦੇਵੇ ਨਾਲ ਕਹਿ ਦੇਵੇ ਚਰਨੀ ਹੱਥ ਲਾ ਕੇ ਅੰਤਰ ਧਿਆਨ ਹੋ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਮਤ ਕਰ ਪਾਤਸ਼ਾਹ ਭਲਾ ਹੀ ਕਰ ਇਹ ਜਿਹੜੇ ਬੁਰਾ ਕਰਦੇ ਨੇ ਉਹਨਾਂ ਦਾ ਵੀ ਭਲਾ ਕਰ ਇਹਦੇ ਵਿੱਚ ਆਪਣਾ ਭਲਾ ਵਜਾਇਆ ਕਰ ਸੋ ਇਸ ਤਰ੍ਹਾਂ ਨੁਕਸ ਨੇ ਥੋੜ੍ਹੇ ਥੋੜ੍ਹੇ ਫਿਰ ਪੰਜ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਅੰਦਰ ਖੌਰੂ ਪਾਉਂਦੇ ਨੇ ਦੌੜਦੇ ਫਿਰਦੇ ਆ ਜਿਵੇਂ ਝੋਟੇ ਭਿੜਦੇ ਹੁੰਦੇ ਨੇ ਐਂ ਭਿੜਦੇ ਨੇ ਮਨ ਨੂੰ ਵੀ ਬਿਮਾਰ ਕਰਦੇ ਨੇ ਸਰੀਰ ਨੂੰ ਵੀ ਬਿਮਾਰ ਕਰਦੇ ਨੇ
ਕਾਇਆ ਨੂੰ ਦੌੜਦੇ ਕਾਮ ਤੇ
ਕਾਇਆ ਕੋ ਗੱਲ ਹੈ